ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਇ, ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਏ, ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਇ, ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ। ਮਨ ਮੁਖ ਮੂਲਾਂ ਭੁਲਾਏ ਹਨ, ਵਿੱਚ ਲਭ ਲੋਭ ਅਹੰਕਾਰ, ਝਗੜਾ ਕਰਦਿਆਂ ਅਨ ਦਿਨ ਗੁਜ਼ਰੈ, ਸ਼ਬਦ ਨਾ ਕਰੈ ਵਿਚਾਰ, ਸੁਧ ਮਤ ਕਰਤੈ ਹਿਰਲਏ, ਬੋਲਣ ਸਭ ਵਿਕਾਰ, ਦਿੱਤੈ ਕਿਤੈ ਨਾ ਸੰਤੋਖੀਅਨ, ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਨਾਨਕ ਮਨ ਮੁਖਾਂ ਨਾਲੋਂ ਟੁੱਟਿਆ ਭਲੇ, ਜਿਨਾ ਮਾਇਆ ਮੋਹੇ ਪਿਆਰ। ਮਹੱਲਾ ਤੀਜਾ। ਤਿੰਨ ਭਾਉ ਸੰਸਾਰ ਕਿਆ ਕਰੇ, ਜਿਨ ਸਤਿਗੁਰ ਸਿਰ ਕਰਤਾਰ, ਧੁਰ ਤਿੰਨ ਕੀ ਪੈਜ ਰੱਖਦਾ, ਆਪੇ ਰੱਖਣਹਾਰ। ਮਿਲ ਪ੍ਰੀਤਮ ਸੁਖ ਪਾਇਆ, ਸੱਚੈ ਸ਼ਬਦ ਵਿਚਾਰ, ਨਾਨਕ ਸੁਖ ਦਾਤਾ ਸੇਵਿਆ, ਆਪੇ ਪਰਖਣਹਾਰ। ਪੌੜੇ ਜੀ ਜੰਤ ਸਭ ਤੇਰਿਆ, ਤੂੰ ਸਭ ਨਾਰਾਸ, ਜਿਸਨੋ ਤੂੰ ਦੇਹੇ ਤਿਸ ਸਭ ਕਿਛ ਮਿਲੈ, ਕੋਈ ਹੋਰ ਸਰੀਕ ਨਾਹੀ ਤੁਧ ਪਾਸ, ਤੂੰ ਇੱਕੋ ਦਾਤਾ ਸਭ ਸਦਾ, ਹਰ ਪਹਿ ਅਰਦਾਸ, ਜਿਸ ਦੀ ਤੁਧ ਪਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਜਿਸ ਦੀ ਤੁਧ ਪਾਵੈ ਤਿਸ ਦੀ ਤੂੰ ਮਨ ਲੈ ਸੋ ਜਨ ਸਾਬਾਸ ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ, ਧੰਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਤਥਾ ਦੇਸ਼ ਵਿਦੇਸ਼ ਆਪਣੇ ਘਰਾਂ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਅਤੇ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਜਗਤ ਨੂੰ ਸ਼ਾਸਤਰਾਂ ਦੇ ਨਾਲ ਨਹੀਂ ਜਿੱਤਿਆ ਜਾ ਸਕਦਾ, ਭਾਵੇਂ ਕਿਸੇ ਕੋਲ ਬਹੁਤੇ ਲੜਾਕੂ ਜਹਾਜ਼ ਹੋਣ, ਤੋਪਾਂ ਅਤੇ ਟੈਂਕ ਹੋਣ, ਬਹੁਤੀਆਂ ਫੌਜਾਂ ਹੋਣ, ਉਹ ਸਾਰੇ ਜਗਤ ਨੂੰ ਨਹੀਂ ਜਿੱਤ ਸਕਦਾ। ਪਰ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਉਹ ਸਾਰੇ ਜਗਤ ਨੂੰ ਜਿੱਤ ਲੈਂਦਾ ਹੈ। ਔਰ ਸਤਸੰਗਤ ਜੀ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋਇਆ ਉਹਨਾਂ ਨੂੰ ਕੋਈ ਚਲਾਏ ਮਾਣ ਨਹੀਂ ਕਰ ਸਕਦਾ, ਉਹਨਾਂ ਨੂੰ ਕੋਈ ਖਰੀਦ ਨਹੀਂ ਸਕਦਾ। ਆਪਣੇ ਨਿਹਚੇ ਤੋਂ ਕੋਈ ਡੁਲਾ ਨਹੀਂ ਸਕਦਾ। ਇਸ ਕਰਕੇ ਹੀ ਉਹ ਗੁਰਸਿੱਖ ਬਾਬਾ ਬਿਧੀ ਚੰਦ ਸਾਹਿਬ ਜੀ ਵਰਗੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ। ਜਦੋਂ ਹਜ਼ੂਰ ਨੇ ਹੁਕਮ ਕੀਤਾ ਭਈ ਮੰਗੋ, ਕੀ ਮੰਗਦੇ ਹੋ, ਤਾਂ ਬੇਨਤੀ ਕੀਤੀ ਨਾਮ ਦਾ ਰੰਗ, ਸਾਧ ਦਾ ਸੰਗ, ਨਿਹਚਾ ਅਭੰਗ। ਮਹਾਰਾਜ ਇਹ ਦਾਤ ਬਖਸ਼ਿਸ਼ ਕਰੋ ਤੇ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਤਿੰਨੋਂ ਹੀ ਦਾਤਾਂ ਬਖਸ਼ਿਸ਼ ਕਰਦੇ ਨੇ, ਨਾਮ ਦਾ ਰੰਗ, ਸਾਧ ਦਾ ਸੰਗ ਤੇ ਨਿਹਚਾ ਅਭੰਗ, ਫਿਰ ਉਹਨਾਂ ਨੂੰ ਕਦੇ ਵਾਸਤੇ ਕੋਈ ਡੁਲਾ ਨਹੀਂ ਸਕਦਾ, ਕੋਈ ਭਰਮਾ ਨਹੀਂ ਸਕਦਾ, ਉਹਨਾਂ ਨੂੰ ਸਾਧ ਸੰਗਤ ਜੀ ਕੋਈ ਖਰੀਦ ਨਹੀਂ ਸਕਦਾ। ਪਰਮੇਸ਼ਰ ਸਮਰੱਥ ਹੈ ਤੇ ਜਿਸ ਦਾ ਉਹ ਪਰਮੇਸ਼ਰ ਪੱਖ ਕਰੇ ਉਹਦੀ ਕਦੇ ਵਾਸਤੇ ਹਾਰ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ, ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਜਿਸ ਦੇ ਵੱਲ ਉਹ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਆਪ ਹੈ ਉਹਦੀ ਕਦੇ ਹਾਰ ਨਹੀਂ ਹੁੰਦੀ। ਸਾਧ ਸੰਗਤ ਜੀ ਉਹਦੀ ਸਦਾ ਹੀ ਜਿੱਤ ਹੈ। ਪਰ ਦੂਜਾ ਪੱਖ, ਸਤਿਗੁਰੂ ਜੀ ਨੇ ਇਸ ਪਾਵਨ ਹੁਕਮਨਾਮੇ ਦੇ ਅੰਦਰ ਮਨਮੁੱਖ ਦਾ ਲਿਆ ਹੈ। ਮਨਮੁੱਖ ਜਿਸ ਦੇ ਅੰਦਰ ਲੱਭ ਹੈ, ਲੋਭ ਹੈ, ਹੰਕਾਰ ਹੈ, ਲੱਭ ਲੋਭ ਤੇ ਹੰਕਾਰ ਕਰਕੇ ਉਹ ਰਾਤ ਦਿਨ ਝਗੜਿਆਂ ਦੇ ਵਿੱਚ ਪਿਆ ਰਹਿੰਦਾ। ਉਹਦੇ ਝਗੜੇ ਹੀ ਨਹੀਂ ਖਤਮ ਹੁੰਦੇ। ਸਤਸੰਗਤ ਜੀ ਰਾਤ ਦਿਨ ਝਗੜਿਆਂ ਦੇ ਵਿੱਚ ਹੀ ਬੀਤ ਜਾਂਦਾ ਹੈ। ਉਹਨੂੰ ਪਰਮੇਸ਼ਰ ਦਾ ਨਾਮ ਜਪਣ ਦਾ, ਸਿਮਰਨ ਭਜਨ ਕਰਨ ਦਾ ਸਮਾਂ ਹੀ ਪ੍ਰਾਪਤ ਨਹੀਂ ਹੁੰਦਾ। ਕਾਰਨ ਸਤਿਗੁਰੂ ਜੀ ਕਹਿੰਦੇ ਉਹਦੇ ਪਾਸ ਸ਼ੁੱਧ ਮਤ ਨਹੀਂ, ਪਵਿੱਤਰ ਬੁੱਧ ਨਹੀਂ ਉਹਦੇ ਕੋਲ, ਕੇਵਲ ਉਹ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ। ਵਿਕਾਰਾਂ ਦੇ ਨਾਲ ਉਸ ਦੀ ਮਤ ਜਿਹੜੀ ਹੈ ਉਹ ਭਰੀ ਹੋਈ ਹੈ। ਇਸ ਕਰਕੇ ਸਾਧ ਸੰਗਤ ਜੀ ਉਹ ਝਗੜਿਆਂ ਦੇ ਵਿੱਚ ਪਿਆ ਰਹਿੰਦਾ ਹੈ। ਔਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਕਿ ਹੇ ਅਕਾਲ ਪੁਰਖ, ਤੁਸੀਂ ਸਮਰੱਥ ਹੋ, ਆਪ ਸਭ ਤੋਂ ਵੱਡੇ ਖਜ਼ਾਨਾ ਰੂਪ ਹੋ, ਦੁਨੀਆਂ ਦੇ ਤਮਾਮ ਜੀਵ ਆਪ ਜੀ ਦੇ ਪਾਸੋਂ ਮੰਗਦੇ ਨੇ। ਜਿੱਥੇ ਮਾਨਵਤਾ ਦੇ ਲੋਕ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਮੰਗਣ ਵਾਸਤੇ ਹੱਥ ਜੋੜ ਕੇ ਖਲੋਂਦੇ ਨੇ, ਸਤਸੰਗਤ ਜੀ ਉੱਥੇ ਪਸ਼ੂ ਪੰਛੀ ਜਾਨਵਰ ਇਹ ਸਾਰੇ ਆਪਣੀ ਆਪਣੀ ਬੋਲੀ ਵਿੱਚ ਉਸ ਪਰਮੇਸ਼ਰ ਦੇ ਪਾਸੋਂ ਮੰਗਦੇ ਨੇ। ਉਹ ਸਭ ਤੋਂ ਵੱਡਾ ਹੈ, ਸਮਰੱਥ ਹੈ, ਸਾਰਿਆਂ ਦਾ ਦਾਤਾ ਹੈ। ਉਸ ਦਾ ਹੋਰ ਕੋਈ ਸ਼ਰੀਕ ਨਹੀਂ, ਉਸ ਵਰਗਾ ਹੋਰ ਕੋਈ ਨਹੀਂ ਜਿਹੜਾ ਉਸ ਨੂੰ ਇਹ ਗੱਲ ਕਵੇ ਵੀ ਤੁਸੀਂ ਇਸ ਨੂੰ ਇੰਨਾ ਕੁਛ ਦਿੱਤਾ ਤੇ ਹੁਣ ਨਾ ਦਿਓ। ਦੁਨੀਆਂ ਦੇ ਅੰਦਰ ਤਾਂ ਸ਼ਰੀਕ ਹੈ ਪਰ ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ। ਸਤਸੰਗਤ ਜੀ, ਭਰਾਵਾਂ ਦੇ ਵਿੱਚ ਸ਼ਰੀਕਾ ਹੁੰਦਾ, ਰਿਸ਼ਤੇਦਾਰਾਂ ਦੇ ਵਿੱਚ ਸ਼ਰੀਕਾ ਹੁੰਦਾ। ਆਪਾਂ ਕਾਲੇ ਦੀ ਸਾਖੀ ਕਈ ਵਾਰ ਸਰਵਣ ਕੀਤੀ ਹੈ ਵੀ ਉਹ ਆਪਣੇ ਭਤੀਜਿਆਂ ਨੂੰ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪਾਸ ਲੈ ਕੇ ਆਇਆ, ਜਿਸ ਤਰ੍ਹਾਂ ਉਹਨੇ ਸਿਖਾਇਆ ਹੋਇਆ ਸੀ ਉਹਨਾਂ ਬੱਚਿਆਂ ਨੇ ਆ ਕੇ ਪੇਟ 'ਤੇ ਹੱਥ ਮਾਰਿਆ। ਗੁਰੂ ਹਰਿਰਾਇ ਸਾਹਿਬ ਜੀ ਨੇ ਪੁੱਛਿਆ, ਕਾਲਿਆ ਇਹ ਕੀ ਕਹਿੰਦੇ ਨੇ? ਆਖਿਆ, ਮਹਾਰਾਜ ਇਹਨਾਂ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਨੇ, ਇਹ ਆਪਣੀ ਭੁੱਖ ਦਰਸਾ ਰਹੇ ਨੇ। ਦਇਆ ਦੇ ਘਰ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਾਲਿਆ ਇਹਨਾਂ ਦਾ ਜਮਣਾ ਤੱਕ ਰਾਜ ਹੋਵੇਗਾ। ਔਰ ਜਦੋਂ ਘਰ ਆਇਆ ਤੇ ਘਰਵਾਲੀ ਨੂੰ ਪਤਾ ਲੱਗਾ ਇਹ ਆਪਣੇ ਭਤੀਜਿਆਂ ਨੂੰ ਗੁਰੂ ਹਰਿਰਾਇ ਸਾਹਿਬ ਜੀ ਦੇ ਪਾਸ ਲੈ ਕੇ ਗਿਆ ਸੀ ਤੇ ਗੁਰੂ ਹਰਿਰਾਇ ਸਾਹਿਬ ਜੀ ਨੇ ਇਹਨਾਂ ਤੇ ਬਖਸ਼ਿਸ਼ਾਂ ਕੀਤੀਆਂ ਨੇ, ਉਸ ਵੇਲੇ ਉਹਦੇ ਅੰਦਰ ਸ਼ਰੀਕਾ ਪੈਦਾ ਹੋਇਆ। ਕਹਿਣ ਲੱਗੀ, ਤੈਨੂੰ ਭਤੀਜਿਆਂ ਦਾ ਚੇਤਾ ਸੀ ਤੇ ਆਹ ਜਿਹੜੇ ਜਣੇ ਨੇ ਇਹਨਾਂ ਦਾ ਨਹੀਂ ਤੈਨੂੰ ਚੇਤਾ? ਜਾ ਹੁਣ ਇਹਨਾਂ ਨੂੰ ਵੀ ਲੈ ਕੇ ਜਾ। ਸਤਸੰਗਤ ਜੀ, ਭਰਾਵਾਂ ਭਰਾਵਾਂ ਦੇ ਵਿੱਚ ਸ਼ਰੀਕਾ ਹੈ, ਰਿਸ਼ਤੇਦਾਰਾਂ ਦੇ ਵਿੱਚ ਸ਼ਰੀਕਾ ਹੈ, ਪਰ ਉਸ ਪਰਮੇਸ਼ਰ ਦਾ ਕਿਸੇ ਨਾਲ ਕੋਈ ਸ਼ਰੀਕਾ ਨਹੀਂ। ਉਸ ਪਰਮੇਸ਼ਰ ਦਾ ਕੋਈ ਸ਼ਰੀਕ ਨਹੀਂ ਜਿਹੜਾ ਉਸ ਨੂੰ ਕਹਿ ਦੇਵੇ ਵੀ ਤੁਸੀਂ ਹੁਣ ਇਹਨੂੰ ਇੰਨਾ ਕੁਛ ਦਿੱਤਾ ਤੇ ਹੁਣ ਨਾ ਦਿਓ। ਗੁਰਸਿੱਖਾਂ ਦੇ ਵਿੱਚ ਵੀ ਸ਼ਰੀਕਾ ਰਿਹਾ। ਮੈਂ ਬੇਨਤੀ ਕਰਾਂ, ਗੁਰਸਿੱਖਾਂ ਦੇ ਵਿੱਚ ਵੀ ਸ਼ਰੀਕਾ ਰਿਹਾ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਦੋਂ ਕੋਈ ਚੰਗੀ ਵਸਤੂ ਆਉਂਦੀ ਹੈ, ਚੰਗਾ ਘੋੜਾ ਆਉਂਦਾ, ਚੰਗੇ ਬਸਤਰ ਆਉਂਦੇ ਨੇ, ਸ਼ਸਤਰ ਆਉਂਦੇ ਨੇ, ਸਤਿਗੁਰੂ ਜੀ ਪਹਿਲਾਂ ਪੈਂਦੇ ਖਾਣ ਨੂੰ ਦਿੰਦੇ ਨੇ। ਗੁਰਸਿੱਖ ਉੱਥੇ ਸ਼ਰੀਕਾ ਕਰਦੇ ਨੇ ਵੀ ਮਹਾਰਾਜ ਜੋ ਕੁਛ ਆਉਂਦਾ ਤੁਸੀਂ ਪੈਂਦੇ ਖਾਣ ਨੂੰ ਹੀ ਦੇਈ ਜਾਂਦੇ ਜੇ। ਸਤਸੰਗਤ, ਸ਼ਰੀਕੇ ਤੋਂ ਰਹਿਤ ਹੈ ਤੇ ਉਹ ਪਰਮੇਸ਼ੁਰ ਵਾਹਿਗੁਰੂ ਆਪ ਰਹਿਤ ਹੈ, ਉਹਦਾ ਕੋਈ ਸ਼ਰੀਕ ਨਹੀਂ। ਤੇ ਹਰੇਕ ਜੀਵ ਦਾ ਦੁੱਖ ਸੁੱਖ ਜਿਹੜਾ ਹੈ ਉਸ ਮਾਲਕ ਦੇ ਹੱਥ ਵਿੱਚ ਹੈ। ਸਭ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸਾਨੂੰ ਇਸ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਅੱਜ ਦੀ ਬਖਸ਼ਿਸ਼ ਕੀਤੀ, ਆਓ ਪਿਆਰ ਸਾਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਤਸੰਗਤ ਜੀ, ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਬਿਹਾਵੜੇ ਦੀ ਵਾਰ ਵਿੱਚੋਂ ਦੂਜਾ ਸਲੋਕ ਹੈ ਪੌੜੀਆਂ ਦੇ ਸਹਿਤ। ਬਿਹਾਵੜੇ ਦੀ ਵਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਇਸ ਵਾਰ ਦੇ ਅੰਦਰ ਪੌੜੀਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਆ ਰਹੀਆਂ ਨੇ। ਸਲੋਕ ਅਤੇ ਮਹੱਲੇ ਇਹ ਰਲਵੇਂ ਮਿਲਵੇਂ ਆ ਰਹੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 548 ਅਤੇ 49 'ਤੇ ਇਹ ਪਾਵਨ ਪਵਿੱਤਰ ਸ਼ਬਦ ਸੁਭਾਏ ਮਾਨ ਹੈ।
ਨਾਨਕ ਗਿਆਨੀ ਜਗ ਜੀਤਾ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਇਸ ਜਗਤ ਨੂੰ ਗਿਆਨਵਾਨ ਪੁਰਖਾਂ ਨੇ ਜਿੱਤ ਲਿਆ ਹੈ। ਇਹ ਜਗਤ ਸਾਹ ਸੰਗਤ ਜੀ ਸ਼ਸਤਰਾਂ ਦੇ ਨਾਲ ਝਗੜਾ ਕਰਕੇ ਨਹੀਂ ਜਿੱਤਿਆ ਜਾ ਸਕਦਾ। ਇਹ ਜਗਤ ਜਿੱਤਿਆ ਜਾ ਸਕਦਾ ਹੈ ਗਿਆਨ ਦੇ ਨਾਲ। ਤੇ ਗਿਆਨ ਦੇ ਨਾਲ ਕਿਵੇਂ ਜਿੱਤਿਆ ਜਾ ਸਕਦਾ, ਗਿਆਨੀ ਕਿਵੇਂ ਇਸ ਜਗਤ ਨੂੰ ਜਿੱਤਦਾ? ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਦਰਸਾਇਆ ਹੈ। ਹਜ਼ੂਰ ਕਹਿੰਦੇ ਨੇ ਮਨ ਜੀਤਾ ਜਗ ਜੀਤ। ਗਿਆਨਵਾਨ ਪੁਰਖ ਜਿਹੜਾ ਨਾ ਉਹ ਆਪਣੇ ਮਨ ਨੂੰ ਜਿੱਤਣ ਦਾ ਯਤਨ ਕਰਦਾ ਹੈ। ਐਸਾ ਨਹੀਂ ਕਿ ਉਹ ਕਿਸੇ ਬਾਹਰੀ ਬੰਦੇ ਦੇ ਉੱਤੇ ਹਮਲਾ ਕਰਦਾ ਹੈ, ਉਹਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕਰਦਾ। ਸਾਡੀ ਤੇ ਆਦਤ ਬਣ ਗਈ ਆ, ਇੱਕ ਬੰਦਾ ਅੱਗੇ ਵਧੇ ਤੇ 50 ਉਹਦੇ ਨਾਲ ਜਾਫੀਏ ਬਣ ਜਾਂਦੇ ਨੇ, ਉਹਦੀਆਂ ਲੱਤਾਂ ਫੜ ਕੇ ਖਿੱਚੀ ਜਾਂਦੇ ਨੇ ਵੀ ਇਹ ਅੱਗੇ ਨਾ ਜਾਵੇ, ਫੜ ਲਓ ਇਹਨੂੰ, ਡੇਗ ਦਿਓ, ਢਾਹ ਲਓ। ਸਤਿਗੁਰੂ ਜੀ ਕਹਿੰਦੇ ਗਿਆਨਵਾਨ ਜਿਹੜਾ ਪੁਰਖ ਹੈ ਨਾ ਉਹ ਕਿਸੇ ਨੂੰ ਆਪਣੇ ਅਧੀਨ ਨਹੀਂ ਕਰਦਾ, ਉਹ ਕਿਸੇ ਮਨੁੱਖ ਨੂੰ ਜਿੱਤਣ ਦੀ ਕੋਸ਼ਿਸ਼ ਨਹੀਂ ਕਰਦਾ, ਉਹ ਕਰਦਾ ਹੈ ਆਪਣੇ ਮਨ ਨੂੰ ਜਿੱਤਣ ਦਾ ਯਤਨ। ਤੇ ਜਦੋਂ ਉਹ ਮਨ ਨੂੰ ਜਿੱਤ ਲੈਂਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਮਨ ਜੀਤਾ ਜਗ ਜੀਤ, ਫਿਰ ਉਹ ਸਾਰੇ ਜਗਤ ਨੂੰ ਜਿੱਤ ਲੈਂਦਾ। ਜਿਸ ਦਾ ਮਨ ਜਿੱਤਿਆ ਗਿਆ ਉਹਨੇ ਸਾਰੇ ਜਗਤ ਨੂੰ, ਸਾਰੇ ਸੰਸਾਰ ਨੂੰ ਜਿੱਤ ਲਿਆ ਹੈ। ਭਰਥਰੀ ਜੀ ਨੇ ਵੀ ਜ਼ਿਕਰ ਕੀਤਾ ਹੈ ਵੈਰਾਗ ਸ਼ਤਕ ਨਾਮੇ ਗ੍ਰੰਥ ਵਿੱਚ, ਉਹ ਕਹਿੰਦੇ ਨੇ ਮਨ ਰਿਪ ਜੀਤੇ ਸਭ ਰਿਪ ਜੀਤੇ। ਜੇ ਮਨ ਰੂਪੀ ਵੈਰੀ ਜਿਉਂਦਾ ਹੈ ਨਾ ਤੇ ਸਮਝ ਲਓ ਤੁਹਾਡੇ ਅਜੇ ਸਾਰੇ ਵੈਰੀ ਜਿਉਂਦੇ ਨੇ। ਮਨ ਰਿਪ ਜੀਤੇ ਸਭ ਰਿਪ ਜੀਤੇ, ਤੇ ਜੇ ਮਨ ਰੂਪੀ ਵੈਰੀ ਨੂੰ ਤੁਸੀਂ ਜਿੱਤ ਲਿਆ ਹੈ ਤੇ ਫਿਰ ਸਮਝ ਲਓ ਤੁਹਾਡੇ ਸਾਰੇ ਵੈਰੀ ਜਿੱਤੇ ਗਏ ਨੇ, ਫਿਰ ਤੁਹਾਡੀ ਜਗਤ ਤੇ ਫਤਿਹ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਗਿਆਨੀ ਜਗ ਜੀਤਾ। ਹਜ਼ੂਰ ਕਹਿੰਦੇ ਗਿਆਨਵਾਨ ਪੁਰਖਾਂ ਨੇ ਮਨ ਨੂੰ ਜਿੱਤ ਕੇ ਤੇ ਇਹ ਸਾਰੇ ਜਗਤ ਨੂੰ ਜਿੱਤ ਲਿਆ ਹੈ।
ਜਗ ਜੀਤਾ ਸਭ ਕੋਏ।
ਇਹ ਜਗਤ ਜਿਸ ਨੇ ਸਭ ਕਿਸੇ ਨੂੰ ਜਿੱਤਿਆ ਹੋਇਆ ਸੀ, ਸਾਰੇ ਜੀਵਾਂ ਦੇ ਉੱਤੇ ਜਗਤ ਦਾ ਪ੍ਰਭਾਵ, ਮਾਇਆ ਦਾ ਪ੍ਰਭਾਵ, ਮੋਹ ਦਾ ਪ੍ਰਭਾਵ, ਪੰਜ ਚੋਰਾਂ ਦਾ ਪ੍ਰਭਾਵ ਪਿਆ ਹੋਇਆ ਸੀ ਨਾ, ਇਸ ਜਗਤ ਨੇ ਸਾਰੇ ਲੋਕਾਂ ਨੂੰ ਜਿੱਤਿਆ ਹੋਇਆ ਸੀ, ਪਰ ਗਿਆਨਵਾਨ ਪੁਰਖਾਂ ਨੇ ਇਸ ਜਗਤ ਨੂੰ ਜਿੱਤ ਲਿਆ ਹੈ।
ਨਾਮੇ ਕਾਰਜ ਸਿੱਧ ਹੈ।
ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਦੁਆਰਾ ਉਹਨਾਂ ਦਾ ਸਤਸੰਗਤ ਜੀ ਮੁਕਤੀ ਰੂਪੀ ਕਾਰਜ ਜਿਹੜਾ ਨਾ ਇਹ ਸਿੱਧ ਹੈ ਸਫਲਾ ਹੈ।
ਸਹਿਜੇ ਹੋਏ ਸੋ ਹੋਏ,
ਜਿਨ੍ਹਾਂ ਨੇ ਜਗਤ ਨੂੰ ਜਿੱਤ ਲਿਆ ਅਤੇ ਨਾਮ ਦੁਆਰਾ ਮੁਕਤੀ ਦੇ ਦਰ ਪਹੁੰਚ ਗਏ, ਕਾਰਜ ਸਿੱਧ ਹੋ ਗਿਆ, ਉਹਨਾਂ ਦੀ ਅਵਸਥਾ ਕੈਸੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਹਿਜੇ ਹੋਏ ਸੋ ਹੋਏ। ਸਤਸੰਗਤ ਜੀ, ਉਹਨਾਂ ਦੀ ਅਵਸਥਾ ਐਸੀ ਬਣ ਗਈ ਵੀ ਜੋ ਕੁਛ ਸੰਸਾਰ ਵਿੱਚ ਹੋ ਰਿਹਾ ਹੈ ਸੁੱਤੇ ਸਿੱਧ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੋ ਰਿਹਾ ਹੈ, ਉਹ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਵੀ ਆਹ ਕਿਉਂ ਹੋ ਰਿਹਾ ਅਤੇ ਆਹ ਕਿਉਂ ਨਹੀਂ ਹੋਇਆ। ਨਹੀਂ, ਉਹ ਕਹਿੰਦੇ ਵੀ ਜੋ ਕੁਛ ਹੋ ਰਿਹਾ ਸੁੱਤੇ ਸਿੱਧ ਉਸ ਮਾਲਕ ਦੇ ਹੁਕਮ ਵਿੱਚ ਹੋ ਰਿਹਾ ਹੈ, ਉਹ ਉਸਦੇ ਹੁਕਮ ਵਿੱਚ ਚੱਲਦੇ ਨੇ, ਉਹਦੇ ਭਾਣੇ ਵਿੱਚ ਰਹਿੰਦੇ ਹਨ।
ਗੁਰ ਮਤ ਮਤ ਅਚਲ ਹੈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਗੁਰੂ ਦੀ ਮਤ, ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਹੈ। ਗੁਰੂ ਦੀ ਮਤ, ਗੁਰੂ ਦੀ ਸਿੱਖਿਆ ਕਰਕੇ ਉਹਨਾਂ ਦੀ ਮਤ ਜਿਹੜੀ ਹੈ ਨਾ ਉਹ ਅਚਲ ਹੈ। ਸਤਸੰਗਤ, ਜਦੋਂ ਗੁਰੂ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ ਤੇ ਫਿਰ ਕੋਈ ਉਸ ਦੀ ਮਤ ਨੂੰ ਬੁਲਾ ਨਹੀਂ ਸਕਦਾ। ਅਸੀਂ ਸਿੱਖ ਇਤਿਹਾਸ ਪੜ੍ਹਦੇ ਹਾਂ ਤੇ ਸਿੱਖ ਇਤਿਹਾਸ ਦੇ ਅੰਦਰ ਭਾਈ ਤਾਰੂ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ, ਭਾਈ ਮਨੀ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ, ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ, ਬੇਅੰਤ ਐਸੇ ਗੁਰਸਿੱਖ ਜਿਨ੍ਹਾਂ ਦਾ ਜੀਵਨ ਪੜ੍ਹਦੇ ਹਾਂ ਜਿਨ੍ਹਾਂ ਦੀ ਮਤ ਗੁਰਮਤ ਦੁਆਰਾ ਅਚਲ ਹੋ ਗਈ ਸੀ, ਉਹਨਾਂ ਨੂੰ ਉਹ ਲੋਕ ਮੌਤ ਸਾਹਮਣੇ ਖੜੀ ਕਰਕੇ ਵੀ ਨਹੀਂ ਡੁਲਾ ਸਕੇ। ਖੋਪਰੀ ਲਾ ਦਿੱਤੀ, ਚਰਖੜੀਆਂ ਤੇ ਚੜਾਇਆ ਗਿਆ, ਬੰਦ ਬੰਦ ਕੱਟਿਆ ਗਿਆ, ਪਰ ਉਹ ਡੋਲੇ ਨਹੀਂ, ਉਹ ਗੁਰਮਤ ਦੇ ਉੱਤੇ ਅਚਲ ਰਹੇ, ਗੁਰਮਤ ਤੋਂ ਥਿੜਕੇ ਨਹੀਂ, ਗੁਰਮਤ ਦੇ ਅਨੁਸਾਰ ਹੀ ਆਪਣਾ ਉਹਨਾਂ ਨੇ ਜੀਵਨ ਜੀਵਿਆ। ਸਤਿਗੁਰੂ ਜੀ ਕਹਿੰਦੇ ਗੁਰਮਤ ਮਤ ਅਚਲ ਹੈ, ਗੁਰੂ ਦੀ ਮਤ, ਗੁਰੂ ਦੀ ਸਿੱਖਿਆ ਗ੍ਰਹਿਣ ਕਰਕੇ ਉਹਨਾਂ ਦੀ ਮਤ ਅਚਲ ਹੈ।
ਚਲਾਏ ਨਾ ਸਕੈ ਕੋਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਮਤ ਨੂੰ ਕੋਈ ਚਲਾਏ ਮਾਣ ਨਹੀਂ ਕਰ ਸਕਦਾ। ਜੇ ਕੋਈ ਕਹੇ ਕਿ ਮੈਂ ਇਹਨਾਂ ਨੂੰ ਖਰੀਦ ਲਵਾਂ, ਉਹ ਖਰੀਦੇ ਨਹੀਂ ਜਾ ਸਕਦੇ। ਬੜੇ ਲੋਕਾਂ ਨੇ ਯਤਨ ਕੀਤੇ ਆਸੇ ਅਚਲ ਮਤ ਵਾਲੇ ਗੁਰਸਿੱਖਾਂ ਨੂੰ ਖਰੀਦਣ ਦੇ ਵੀ ਯਤਨ ਕੀਤੇ ਗਏ, ਪਰ ਗੁਰਮੁਖੋ ਉਹਨਾਂ ਨੂੰ ਕੋਈ ਖਰੀਦ ਨਹੀਂ ਸਕਿਆ। ਉਹਨਾਂ ਨੂੰ ਕੋਈ ਆਪਣੇ ਨਿਹਚੇ ਤੋਂ ਸਤਸੰਗਤ ਜੀ ਦਿਲਾ ਨਹੀਂ ਸਕਿਆ, ਉਹ ਆਪਣੇ ਨਿਹਚੇ ਤੇ ਪਰਪੱਕ ਰਹੇ ਹਨ।
ਭਗਤਾਂ ਕਾ ਹਰ ਅੰਗੀਕਾਰ ਕਰੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰੀ ਪਰਮੇਸ਼ੁਰ ਵਾਹਿਗੁਰੂ ਆਪਣੇ ਭਗਤਾਂ ਦਾ ਪੱਖ ਕਰਦਾ ਹੈ। ਸਤਸੰਗਤ ਜੀ, ਜਿਵੇਂ ਮਾਤਾ ਨੂੰ ਪੁੱਤਰ ਤਾਂ ਸਾਰੇ ਪਿਆਰੇ ਹੁੰਦੇ ਨੇ, ਪਰ ਵਿਦਵਾਨ ਕਹਿੰਦੇ ਵੀ ਜਿਹੜਾ ਗੋਦ ਵਿੱਚ ਬੱਚਾ ਹੈ ਨਾ, ਮਾਂ ਉਹਦੇ ਨਾਲ ਬਹੁਤਾ ਪਿਆਰ ਕਰਦੀ ਹੈ। ਇਸੇ ਤਰ੍ਹਾਂ ਭਾਵੇਂ ਸਾਰਾ ਜਗਤ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਹੈ ਤੇ ਪਰਮੇਸ਼ਰ ਸਾਰੇ ਜਗਤ ਨਾਲ ਪਿਆਰ ਕਰਦਾ ਹੈ, ਪਰ ਖਾਸ ਕਰਕੇ ਜਿਹੜੇ ਉਹਦੀ ਗੋਦ ਵਿੱਚ ਨੇ ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ, ਉਹਨਾਂ ਨਾਲ ਉਹ ਬਹੁਤਾ ਪਿਆਰ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਗਤਾਂ ਕਾ ਹਰ ਅੰਗੀਕਾਰ ਕਰੇ, ਪਰਮੇਸ਼ਰ ਭਗਤਾਂ ਦਾ ਪੱਖ ਕਰਦਾ ਹੈ। ਭਗਤ ਨਾਮਦੇਵ ਜੀ ਦਾ ਪੱਖ ਕੀਤਾ, ਭਗਤ ਪ੍ਰਹਿਲਾਦ ਜੀ ਦਾ ਪੱਖ ਕੀਤਾ, ਭਗਤ ਧਰੂ ਜੀ ਦਾ ਪੱਖ ਕੀਤਾ, ਭਗਤ ਕਬੀਰ ਸਾਹਿਬ ਜੀ ਦਾ ਪੱਖ ਕੀਤਾ। ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਕੀ ਬਾਣੀ ਵਿੱਚੋਂ ਸਾਧ ਸੰਗਤ ਜੀ ਸਾਨੂੰ ਇਹ ਪਤਾ ਲੱਗਦਾ ਕਿ ਪਰਮੇਸ਼ਰ ਨੇ ਭਗਤਾਂ ਦਾ ਆਪ ਪੱਖ ਕੀਤਾ, ਆਪ ਭਗਤਾਂ ਦੇ ਪੱਖ ਵਿੱਚ ਖਲੋਤੇ ਹਨ। ਸੋ ਸਤਿਗੁਰੂ ਜੀ ਕਹਿੰਦੇ ਆਪ ਭਗਤਾਂ ਦਾ ਅੰਗੀਕਾਰ ਪੱਖ ਕਰਦਾ ਹੈ।
ਬਾਰਜ ਸੁਹਾਵਾ ਹੋਏ
ਅਤੇ ਭਗਤਾਂ ਦਾ ਜੋ ਕਾਰਜ ਹੈ ਉਹ ਸ਼ੋਭਨੀਕ ਹੁੰਦਾ ਹੈ।
ਮਨ ਮੁਖ ਮੂਲੋਂ ਭੁਲਾਏ ਹਨ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਨਾ ਮਨਮੁੱਖ, ਉਹ ਮੁੱਢ ਤੋਂ ਹੀ ਭੁੱਲੇ ਹੋਏ ਨੇ, ਭਾਵ ਉਹ ਜਨਮ ਤੋਂ ਹੀ ਭੁੱਲੇ ਹੋਏ ਹਨ।
ਵਿੱਚ ਲੱਭ ਲੋਭ ਅਹੰਕਾਰ,
ਮੁੱਢ ਤੋਂ ਕਿਵੇਂ ਭੁੱਲੇ ਹੋਏ ਨੇ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਿੱਚ ਲੱਭ ਲੋਭ ਅਹੰਕਾਰ, ਲੱਭ ਵਿੱਚ, ਲੋਭ ਵਿੱਚ ਤੇ ਹੰਕਾਰ ਵਿੱਚ ਉਹਨਾਂ ਦੀ ਬਿਰਤੀ ਜੁੜੀ ਹੋਈ ਹੈ। ਉਹਨਾਂ ਦੇ ਅੰਦਰ ਲੱਭ ਲੋਭ ਤੇ ਹੰਕਾਰ ਠਾਠਾਂ ਮਾਰਦਾ, ਇਸ ਕਰਕੇ ਮਨਮੁੱਖ ਜਿਹੜੇ ਨੇ ਮੁੱਢੇ ਹੀ ਭੁੱਲੇ ਹੋਏ ਹਨ।
ਝਗੜਾ ਕਰਦਿਆਂ ਆਨ ਦਿਨ ਗੁਦਰਾ,
ਸੰਗਤ ਜੀ ਉਹ ਹਉਮੈ ਹੰਕਾਰ ਕਰਕੇ, ਪਦਾਰਥਾਂ ਦੇ ਲੋਭ ਕਰਕੇ, ਲਾਲਚ ਕਰਕੇ ਰਾਤ ਦਿਨ ਝਗੜਾ ਕਰਦਿਆਂ ਉਹਨਾਂ ਦੇ ਰਾਤ ਦਿਨ ਬਤੀਤ ਹੋਈ ਜਾ ਰਹੇ ਨੇ। ਕਰਨਾ ਤੇ ਪਰਮੇਸ਼ਰ ਦਾ ਸਿਮਰਨ ਭਜਨ ਸੀ, ਕਿਉਂਕਿ ਵਾਹਿਗੁਰੂ ਨੇ ਨਰ ਨਰਾਇਣੀ ਦੇਹ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਆ, ਇਹ ਦੇਹ ਸਿਮਰਨ ਭਜਨ ਵਾਸਤੇ, ਗੁਰਬਾਣੀ ਪੜ੍ਹਨ ਵਾਸਤੇ ਦਿੱਤੀ ਪਰਮੇਸ਼ਰ ਨੇ। ਪਰ ਅਸੀਂ ਝਗੜਿਆਂ ਦੇ ਵਿੱਚ ਪੈ ਕਰਕੇ ਤੇ ਰਾਤ ਦਿਨ ਆਪਣਾ ਅਜਾਈ ਗਵਾ ਰਹੇ ਹਾਂ।
ਸ਼ਬਦ ਨਾ ਕਰੈ ਵਿਚਾਰ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਉਹਨਾਂ ਕੋਲ ਇੰਨਾ ਸਮਾਂ ਨਹੀਂ ਕਿ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਸਕਣ, ਗੁਰੂ ਦੇ ਸ਼ਬਦ ਦਾ ਅਭਿਆਸ ਕਰ ਸਕਣ। ਨਹੀਂ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਤੇ ਰਾਤ ਦਿਨ ਝਗੜਾ ਹੀ ਨਹੀਂ ਮੁੱਕਦਾ, ਤੇ ਉਹਨਾਂ ਗੁਰੂ ਦੀ ਸ਼ਬਦ ਦੇ ਵਿਚਾਰ ਕੀ ਕਰਨੀ ਹੈ? ਉਹਨਾਂ ਨੇ ਗੁਰੂ ਸ਼ਬਦ ਦਾ ਅਭਿਆਸ ਕੀ ਕਰਨਾ ਹੈ? ਉਹਨਾਂ ਦੇ ਤੇ ਝਗੜੇ ਹੀ ਖਤਮ ਨਹੀਂ ਹੋ ਰਹੇ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹਨਾਂ ਝਗੜਿਆਂ ਨੂੰ ਛੱਡ ਕੇ ਗੁਰੂ ਸ਼ਬਦ ਨਾਲ ਜੁੜ ਕੇ ਗੁਰ ਸ਼ਬਦ ਦਾ ਅਭਿਆਸ ਕਰਨਾ ਚਾਹੀਦਾ ਹੈ।
ਸੁਧ ਮਤ ਕਰਤਾ ਹਿਰਲਈ,
ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਰਤੇ ਵਾਹਿਗੁਰੂ ਨੇ ਐਸੇ ਲੋਕਾਂ ਦੀ ਜਿਨ੍ਹਾਂ ਦਾ ਰਾਤ ਦਿਨ ਝਗੜਿਆਂ ਵਿੱਚ ਬਤੀਤ ਹੋ ਰਿਹਾ ਹੈ, ਉਹਨਾਂ ਦੀ ਜਿਹੜੀ ਚੰਗੀ ਮਤ ਸੀ ਨਾ, ਜਿਹੜੀ ਚੰਗੀ ਅਕਲ ਸੀ, ਉਹ ਕਰਤੇ ਨੇ ਚੁਰਾ ਲਈ ਹੈ। ਕਿਉਂ ਚੁਰਾਈ? ਸਤਸੰਗਾ ਜੀ ਉਹਨਾਂ ਦੇ ਅੰਦਰ ਲੱਭ ਲੋਭ ਹੰਕਾਰ ਹੋਣ ਕਰਕੇ, ਉਹਨਾਂ ਦਾ ਅੰਦਰ ਅੱਠੇ ਪੈਰ ਝਗੜਿਆਂ ਦੇ ਵਿੱਚ ਪਿਆ ਰਹਿਣ ਕਰਕੇ, ਉਹਨਾਂ ਦੀ ਜਿਹੜੀ ਸ਼ੁੱਧ ਮਤ ਸੀ, ਚੰਗੀ ਮਤ ਸੀ, ਉਹ ਕਰਤੇ ਨੇ ਚੁਰਾ ਲਈ ਹੈ।
ਬੋਲਣ ਸਭ ਵਿਕਾਰ,
ਹੁਣ ਉਹ ਜਿੱਥੇ ਵੀ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਨਾ, ਤੇ ਉਹਨਾਂ ਦੀਆਂ ਗੱਲਾਂ ਵਿਕਾਰ ਫਜ਼ੂਲ ਹਨ, ਅਥਵਾ ਉਹ ਵਿਕਾਰਾਂ ਦੀਆਂ ਹੀ ਗੱਲਾਂ ਕਰਦੇ, ਕਿਉਂਕਿ ਚੰਗੀ ਮਤ ਨਹੀਂ ਉਹਨਾਂ ਦੇ ਕੋਲ ਹੈਗੀ। ਇਸ ਕਰਕੇ ਉਹ ਸਾਰਾ ਕੁਝ ਜੋ ਬੋਲਦੇ ਨੇ ਵਿਕਾਰ ਹੀ ਬੋਲਦੇ ਨੇ, ਵਿਕਾਰਾਂ ਵਿੱਚ ਹੀ ਬੋਲਦੇ ਨੇ, ਉਹਨਾਂ ਦੀ ਬਿਰਤੀ ਹੀ ਵਿਕਾਰਾਂ ਵੱਲੇ ਜੁੜੀ ਹੋਈ, ਅੱਠੇ ਪੈਰ ਵਿਕਾਰਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ।
ਦਿੱਤਾ ਕਿਤੇ ਨਾ ਸੰਤੋਖੀ ਹਨ,
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਕਰਕੇ ਕਿਤੇ ਉਹਨਾਂ ਨੂੰ ਸੰਤੋਖ ਪ੍ਰਾਪਤ ਨਹੀਂ ਹੁੰਦਾ। ਮੰਗੀ ਹੀ ਜਾਂਦੇ ਨੇ ਸਤਸੰਗਤ, ਉਹਨਾਂ ਦੇ ਮਨ ਵਿੱਚ ਕਦੇ ਵੀ ਸੰਤੋਖ ਨਹੀਂ ਵੱਸਦਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਸਤਿਗੁਰੂ ਜੀ ਕਹਿੰਦੇ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਕਿਸੇ ਵਿਰਲੇ ਦੀ ਮਿਟੀ ਹੈ। ਆਮ ਕਰਕੇ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਵੱਧਦੀ ਜਾਂਦੀ ਹੈ। ਕਈ ਵਾਰ ਸਿਆਣੇ ਪੁਰਖ ਕਹਿ ਦਿੰਦੇ ਨੇ ਕਿ ਕੱਚੀ ਲੱਸੀ, ਲੜਾਈ ਅਤੇ ਤ੍ਰਿਸ਼ਨਾ ਅਤੇ ਨੀਂਦ, ਇਹਨਾਂ ਨੂੰ ਜਿੰਨਾ ਵਧਾਈ ਜਾਈਏ ਓਨਾ ਵੱਧਦੇ ਜਾਂਦੇ। ਇਹਨਾਂ 'ਤੇ ਕੰਟਰੋਲ ਕਰਨਾ ਇਹ ਮਨੁੱਖ ਦਾ ਫਰਜ਼ ਹੈ। ਤ੍ਰਿਸ਼ਨਾ 'ਤੇ ਵੀ ਬੰਦਾ ਕੰਟਰੋਲ ਕਰੇ ਅਤੇ ਤਾਂ ਹੀ ਇਹ ਵੱਸ ਵਿੱਚ ਹੋ ਸਕਦੀ ਹੈ। ਨੀਂਦ, ਇਸੇ ਤਰ੍ਹਾਂ ਭੁੱਖ, ਲੜਾਈ ਝਗੜੇ, ਇਹਨਾਂ 'ਤੇ ਵੀ ਕੰਟਰੋਲ ਕਰੇਗਾ ਤਾਂ ਹੀ ਹੈ ਨਾ। ਜਿਵੇਂ ਕਹਿੰਦੇ ਨੂੰ ਸੱਸ ਲੜਦੀਆਂ ਸੀ ਅਤੇ ਸੱਸ ਸੰਗਤ ਜੀ ਨੂੰ ਇੱਕ ਬਾਬੇ ਕੋਲ ਚਲੇ ਗਈ, ਬਾਬਾ ਜੀ ਮੇਰੀ ਸੱਸ ਬੜੀ ਲੜਦੀ ਹੈ। ਉਹਨੇ ਤਾਂਬੇ ਦਾ ਪੱਤਰਾ ਦੇ ਦਿੱਤਾ, ਕਹਿਣ ਲੱਗਾ ਜਦੋਂ ਲੜੇ ਤਾਂ ਦੰਦਾਂ ਥੱਲੇ ਲੈ ਲਿਆ ਕਰੀ, ਜਿਵੇਂ ਜਿਵੇਂ ਉਹ ਲੜੇ ਤਿਵੇਂ ਤਿਵੇਂ ਇਹਨੂੰ ਚਿੱਠੀ ਜਾਵੀਂ, ਤੂੰ ਇਹਨੂੰ ਛੱਡਣਾ ਨਹੀਂ, ਜੇ ਛੱਡਿਆ ਤਾਂ ਤੇਰੇ 'ਤੇ ਉਲਟ ਪਵੇਗਾ। ਹੈ ਤਾਂ ਤਾਂਬਾ ਹੀ ਸੀ ਨਾ, ਉਹਦੇ ਵਿੱਚ ਹੈ ਤਾਂ ਕੱਖ ਵੀ ਨਹੀਂ ਸੀ ਸਾਧ ਸੰਗਤ ਜੀ। ਹੁਣ ਜਦ ਉਹਦੀ ਸੱਸ ਲੜਨ ਲੱਗੀ ਤਾਂ ਇਹਨੇ ਉਹ ਤਾਂਬੇ ਦਾ ਪੱਤਰਾ ਮੂੰਹ 'ਚ ਰੱਖ ਲਿਆ। ਉਹ ਜਿਵੇਂ ਜਿਵੇਂ ਬੋਲੀ ਜਾਂਦੀ ਹੈ ਉਹ ਤਿਵੇਂ ਤਿਵੇਂ ਉਹਨੂੰ ਤਾਂਬੇ ਦੇ ਪੱਤਰੇ ਨੂੰ ਘੁੱਟੀ ਜਾਂਦੀ ਦੰਦਾਂ ਥੱਲੇ। ਆਖਿਰ ਉਹਦੀ ਸੱਸ ਨੇ ਵਿਚਾਰਿਆ ਵੀ ਮੇਰੀ ਨੂੰਹ ਤਾਂ ਗਾੜੀਓਂ ਬੋਲਦੀ ਨਹੀਂ ਅਤੇ ਮੈਂ ਹੀ ਪਾਗਲਾਂ ਦਾ ਕੋਈ ਬੋਲੀ ਜਾਂਦੀ ਹਾਂ। ਉਹਨੂੰ ਵੀ ਗਿਆਨ ਹੋ ਗਿਆ, ਉਹ ਵੀ ਲੜਨ ਹਟ ਗਈ। ਸਤ ਸੰਗਤ ਜੀ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਝਗੜਾ ਹੈ, ਲੱਭ ਲੋਭ ਹੰਕਾਰ ਹੈ, ਮਨ ਦੇ ਪਿੱਛੇ ਚੱਲਦੇ ਨੇ, ਉਹਨਾਂ ਨੂੰ ਕਿਤੇ ਵੀ ਦਿੱਤਿਆਂ ਸੰਤੋਖ ਨਹੀਂ ਆਉਂਦਾ।
ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ।
ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਅੰਦਰ ਬਹੁਤ ਤ੍ਰਿਸ਼ਨਾ ਹੈ, ਅਗਿਆਨਤਾ ਦਾ ਹਨੇਰਾ ਹੈ, ਜਿਸ ਕਰਕੇ ਉਹਨਾਂ ਨੂੰ ਸੰਤੋਖ ਨਹੀਂ ਆਉਂਦਾ। ਲਾਲਚੀ ਬੰਦੇ ਨੂੰ ਕਿਤੇ ਸੰਤੋਖ ਨਹੀਂ। ਜਿਵੇਂ ਆਪਾਂ ਕਈ ਵਾਰ ਸਾਹੀ ਸਰਵਣ ਕਰਦੇ, ਸਾਹੀਕਾਰਾਂ ਨੇ ਜ਼ਿਕਰ ਕੀਤਾ ਇੱਕ ਬੰਦੇ ਨੇ ਸ਼ਿਵਜੀ ਦੀ ਆਰਾਧਨਾ ਕੀਤੀ, ਸ਼ਿਵਜੀ ਨੇ ਪ੍ਰਸੰਨ ਹੋ ਕੇ ਉਹਨੂੰ ਚਾਰ ਬੱਤੀਆਂ ਦਿੱਤੀਆਂ ਅਤੇ ਕਹਿਣ ਲੱਗਾ ਤਿੰਨ ਬੱਤੀਆਂ ਜਿਹੜੀਆਂ ਨੇ ਨਾ ਇਹ ਜਗਾ ਕੇ ਤਿੰਨਾਂ ਕੁੰਟਾਂ ਵਿੱਚ ਜਾਵੀਂ, ਆਹ ਲਾਲ ਬੱਤੀ ਜਗਾ ਕੇ ਇਹਦੇ ਦੱਖਣ ਦੀ ਕੁੰਟ ਵਿੱਚ ਨਾ ਜਾਵੀਂ। ਸਤਿ ਸੰਗਤ ਜੀ, ਉਹ ਤਿੰਨਾਂ ਕੁੰਟਾਂ ਵਿੱਚ ਗਿਆ, ਉਹਨੂੰ ਧਨ ਪਦਾਰਥ ਮਿਲਿਆ, ਲਾਲਚੀ ਸੀ। ਉਹਨੇ ਵਿਚਾਰਿਆ ਵੀ ਹੋ ਸਕਦਾ ਚੌਥੇ ਪਾਸੇ ਇਹਦੇ ਵੀ ਜ਼ਿਆਦਾ ਧਨ ਪਦਾਰਥ ਹੋਵੇਗਾ ਅਤੇ ਕਿਉਂ ਨਾ ਹੋਵੇ, ਵੇਖ ਲਈਏ ਇੱਕ ਵਾਰੀ ਜਾ ਕੇ। ਉਹਨੇ ਲਾਲ ਬੱਤੀ ਜਗਾਈ, ਜਿੱਥੇ ਜਾ ਕੇ ਬੁਝੀ, ਉਹਨੇ ਉੱਥੋਂ ਥਾਂ ਪੁੱਟੀ ਅਤੇ ਥੱਲੇ ਕਮਰਾ ਨਿਕਲਿਆ, ਬੂਹਾ ਖੋਲ੍ਹ ਕੇ ਅੰਦਰ ਚਲੇ ਗਿਆ। ਇੱਕ ਬੰਦਾ ਸ਼ਤੀਰ ਥੱਲੇ ਸਿਰ ਦੇ ਕੇ ਖਲੋਤਾ ਹੋਇਆ ਸੀ। ਕਹਿਣ ਲੱਗਾ ਤੂੰ ਇੱਥੇ ਕਿਸ ਤਰ੍ਹਾਂ ਖਲੋਤਾ? ਉਹ ਕਹਿਣ ਲੱਗਾ ਵੀ ਪਹਿਲਾਂ ਤੂੰ ਸ਼ਤੀਰ ਥੱਲੇ ਸਿਰ ਦੇ ਅਤੇ ਫਿਰ ਮੈਂ ਤੈਨੂੰ ਦੱਸੂੰਗਾ ਵੀ ਕਿਵੇਂ ਖਲੋਤਾ। ਉਹਨੇ ਜਦੋਂ ਸ਼ਤੀਰ ਥੱਲੇ ਸਿਰ ਦਿੱਤਾ, ਉਹ ਪਾਸੇ ਨਿਕਲਿਆ ਅਤੇ ਉਹ ਕਹਿਣ ਲੱਗਾ ਵੀ ਜਿਸ ਤਰ੍ਹਾਂ ਤੂੰ ਤ੍ਰਿਸ਼ਨਾ ਦੇ ਵਾਸ ਇੱਥੇ ਆਇਆ ਨਾ, ਇਸੇ ਤਰ੍ਹਾਂ ਮੈਂ ਵੀ ਤ੍ਰਿਸ਼ਨਾ ਦੇ ਵਾਸੀ ਇੱਥੇ ਆਣ ਕੇ ਸ਼ਤੀਰ ਥੱਲੇ ਸਿਰ ਦਿੱਤਾ। ਸਤਿ ਸੰਗਤ ਜੀ, ਉਹ ਸ਼ਤੀਰ ਕੀ ਹੈ? ਉਹ ਸ਼ਤੀਰ ਹੈ ਤ੍ਰਿਸ਼ਨਾ ਦਾ ਸ਼ਤੀਰ, ਜਿਹਦੇ ਥੱਲੇ ਮਨੁੱਖ ਆਪਣਾ ਸਿਰ ਦੇ ਦਿੰਦਾ ਅਤੇ ਮੁੜ ਕੇ ਨਿਕਲਦਾ ਨਹੀਂ। ਸਤਿਗੁਰੂ ਜੀ ਕਹਿੰਦੇ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਇਸ ਜੀਵ ਦੇ ਅੰਦਰ ਬਹੁਤ ਸਾਰੀ ਤ੍ਰਿਸ਼ਨਾ ਹੈ, ਅਗਿਆਨਤਾ ਦਾ ਹਨੇਰਾ ਹੈ।
ਨਾਨਕ ਮਨ ਮੁਖਾਂ ਨਾਲੋਂ ਟੁੱਟੀਆ ਭਲੀ।
ਰੇਵਨਵਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਐਸੇ ਮਨ ਮੁਖਾਂ ਨਾਲ ਤਾਂ ਪ੍ਰੀਤ ਜਿਹੜੀ ਹੈ, ਪਿਆਰ ਮੁਹੱਬਤ ਜਿਹੜਾ, ਉਹ ਟੁੱਟਾ ਹੀ ਚੰਗਾ ਹੈ। ਜਿਨ੍ਹਾਂ ਦੇ ਅੰਦਰ ਲੱਭ ਲੋਭ ਹੰਕਾਰ ਹੈ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਅਗਿਆਨਤਾ ਦਾ ਹਨੇਰਾ ਹੈ, ਜਿਹੜੇ ਅੱਠੇ ਪੈਰ ਝਗੜਾ ਕਰਦੇ ਰਹਿੰਦੇ ਨੇ ਉਹਨਾਂ ਦੇ ਕੋਲੋਂ ਆਪਾਂ ਕੀ ਲੈਣਾ। ਐਸੇ ਮਨਮੁੱਖਾਂ ਨਾਲੋਂ ਤਾਂ ਪ੍ਰੀਤ ਟੁੱਟੀ ਹੀ ਚੰਗੀ ਹੈ।
ਜਿਨ੍ਹਾਂ ਮਾਇਆ ਮੋਹੇ ਪਿਆਰ,
ਜਿਨ੍ਹਾਂ ਦੇ ਮਨ ਵਿੱਚ ਅੱਠੇ ਪੈਰ ਮਾਇਆ ਦਾ ਮੋਹ, ਮਾਇਆ ਦੇ ਨਾਲ ਪਿਆਰ ਹੈ, ਉਹਨਾਂ ਨਾਲ ਪ੍ਰੀਤ ਕਰਨੀ ਠੀਕ ਨਹੀਂ। ਕਿਉਂਕਿ ਹਜ਼ੂਰ ਦਾ ਫਰਮਾਨ ਹੈ, ਲੋਭੀ ਕਾ ਵਿਸਾਹੋ ਨਾ ਕੀਜਾ ਜੇ ਕਾ ਪਾਰ ਵਸਾਏ। ਲਾਲਚੀ ਬੰਦੇ ਦਾ ਮਾਇਆ ਨਾਲ ਪਿਆਰ ਕਰਨ ਵਾਲੇ ਬੰਦੇ ਦਾ ਕਦੇ ਵਿਸਾਹ ਨਹੀਂ ਕਰਨਾ ਚਾਹੀਦਾ, ਉਹਦੇ ਤੇ ਕਦੇ ਯਕੀਨ ਨਹੀਂ ਕਰਨਾ ਚਾਹੀਦਾ, ਭਰੋਸਾ ਨਹੀਂ ਕਰਨਾ ਚਾਹੀਦਾ, ਪਤਾ ਨਹੀਂ ਉਹਨੇ ਕਿਹੜੇ ਵੇਲੇ ਡੋਬ ਦੇਣਾ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸੇ ਜਿਨ੍ਹਾਂ ਦਾ ਮਾਇਆ ਮੋਹ ਵਿੱਚ ਪਿਆਰ ਹੈ ਨਾ, ਮਾਇਆ ਦੇ ਮੋਹ ਵਿੱਚ ਭਿੱਜੇ ਰਹਿੰਦੇ ਨੇ, ਉਹਨਾਂ ਨਾਲੋਂ ਤਾਂ ਟੁੱਟੀ ਹੀ ਚੰਗੀ ਹੈ।
ਮਹੱਲਾ ਤੀਜਾ, ਤਿੰਨ ਭਾਉ ਸੰਸਾ ਕਿਆ ਕਰੇ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹਨਾਂ ਨੂੰ ਸੱਤ ਪ੍ਰਕਾਰ ਦਾ ਭਾਉ ਅਤੇ ਸੰਸਾ ਜਿਹੜਾ ਹੈ ਉਹ ਕੀ ਕਰ ਸਕਦਾ ਹੈ।
ਜਿਨ ਸਤਗੁਰ ਸਿਰ ਕਰ ਤਾਰ,
ਜਿਨ੍ਹਾਂ ਦੇ ਸਿਰ ਤੇ ਸਤਿਗੁਰੂ ਅਤੇ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੈ।
ਤੁਰ ਤਿੰਨ ਕੀ ਪੈਜ ਰੱਖਦਾ,
ਪਰਮੇਸ਼ਰ ਆਪ ਹੀ ਧੁਰ ਤੋਂ ਉਹਨਾਂ ਦੀ ਪੈਜ ਰੱਖਦਾ ਆਇਆ ਹੈ ਤੇ ਰੱਖਦਾ ਰਹੇਗਾ।
ਆਪੇ ਰੱਖਣ ਹਾਰ,
ਉਹ ਆਪ ਹੀ ਰੱਖਣ ਵਾਲਾ ਹੈ, ਧੁਰੋਂ ਭਗਤ ਜਨ ਪੈਦਾ ਕਰਦਾ ਹੈ ਤੇ ਫਿਰ ਉਹਨਾਂ ਦੀ ਪੱਤ ਇਜ਼ਤ ਆਵਰੂ ਰੱਖਦਾ ਹੈ।
ਮਿਲ ਪ੍ਰੀਤਮ ਸੁਖ ਪਾਇਆ,
ਉਹਨਾਂ ਨੇ ਪਿਆਰੇ ਨਾਲ ਮਿਲ ਕਰਕੇ ਅਥਵਾ ਗੁਰੂ ਨਾਲ ਮਿਲ ਕੇ ਆਤਮਕ ਸੁਖ ਪ੍ਰਾਪਤ ਕੀਤਾ ਹੈ।
ਸੱਚੇ ਸ਼ਬਦ ਵਿਚਾਰ,
ਸੱਚੇ ਸ਼ਬਦ ਦੀ ਵਿਚਾਰ ਕਰਕੇ ਪ੍ਰਭੂ ਨਾਲ ਮਿਲ ਕਰਕੇ ਉਹਨਾਂ ਨੇ ਆਤਮਕ ਸੁਖ ਦੀ ਪ੍ਰਾਪਤੀ ਕਰ ਲਈ ਹੈ।
ਨਾਨਕ ਸੁਖਦਾਤਾ ਸੇਵਿਆ,
ਹਜ਼ੂਰ ਕਹਿੰਦੇ ਉਹਨਾਂ ਨੇ ਸੁਖਾਂ ਦੇ ਦਾਤੇ ਨੂੰ ਯਾਦ ਕੀਤਾ। ਜਿਹੜੇ ਸੁਖਾਂ ਦੇ ਦਾਤੇ ਨੂੰ ਯਾਦ ਕਰਦੇ ਨੇ ਨਾ, ਉਹਨਾਂ ਨੂੰ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜੇ ਸੁਖਦਾਤੇ ਨੂੰ ਛੱਡ ਕੇ ਸਤਸੰਗਤ ਜੀ ਹੋਏ ਬੰਦੇ ਦਾ ਬੰਦਾ, ਬੰਦੇ ਦੇ ਗੁਲਾਮ ਹੋ ਜਾਂਦੇ ਨੇ, ਮੜੀਆਂ ਮਸਾਣਾਂ ਦੇ ਗੁਲਾਮ ਹੋ ਜਾਂਦੇ ਨੇ, ਉਹਨਾਂ ਨੂੰ ਕਿੱਥੇ ਸੁੱਖ ਦੀ ਪ੍ਰਾਪਤੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੁੱਖ ਦੀ ਪ੍ਰਾਪਤੀ ਉਹਨਾਂ ਨੂੰ ਆ ਜਿਨ੍ਹਾਂ ਨੇ ਸੁਖਾਂ ਦੇ ਦਾਤੇ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ। ਪ੍ਰਭੂ ਦੀ ਯਾਦ ਵਿੱਚ ਹੀ ਸੁੱਖ ਹੈ ਅਸਲ ਦੇ ਵਿੱਚ। ਸਤਸੰਗਤ ਜੀ, ਰਾਜ ਵਿੱਚ ਵੀ ਸੁੱਖ ਨਹੀਂ, ਪਦਾਰਥਾਂ ਵਿੱਚ ਵੀ ਸੁੱਖ ਨਹੀਂ, ਸੰਸਾਰ ਵਿੱਚ ਵੀ ਸੁੱਖ ਨਹੀਂ, ਸੁੱਖ ਹੈ ਤੇ ਪ੍ਰਭੂ ਦੀ ਯਾਦ ਵਿੱਚ ਹੈ। ਜਿਨ੍ਹਾਂ ਨੇ ਯਾਦ ਕੀਤਾ ਉਹਨਾਂ ਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋਈ ਹੈ।
ਆਪੇ ਪਰਖਣ ਹਾਰ,
ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਖੋਟੇ ਖਰੇ ਦੀ ਪਰਖ ਕਰਨ ਵਾਲਾ ਹੈ।
ਪੌੜੀ ਜੀ ਜੰਤ ਸਭ ਤੇਰੇ ਆ।
ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਪੌੜੀ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ। ਜੀ ਜੰਤ ਸਭ ਤੇਰੇ ਆ, ਹੇ ਅਕਾਲ ਪੁਰਖ, ਇਹ ਜੀਵ ਜੰਤੂ ਸਾਰੇ ਤੇਰੇ ਪੈਦਾ ਕੀਤੇ ਹੋਏ ਹਨ।
ਤੂੰ ਸਭ ਨਾਰਾਸ,
ਤੇ ਆਪ ਜੀ ਇਹਨਾਂ ਸਾਰਿਆਂ ਦਾ ਖਜ਼ਾਨਾ ਰੂਪ ਹੋ।
ਜਿਸ ਨਾ ਤੂੰ ਦੇਹੇ ਤਿਸ ਸਭ ਕਿਛ ਮਿਲੈ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਸ ਨੂੰ ਤੁਸੀਂ ਨਾਮ ਦੀ ਦਾਤ ਦਿੰਦੇ ਹੋ ਨਾ, ਉਸ ਨੂੰ ਸਭ ਕੁਛ ਹੀ ਪ੍ਰਾਪਤ ਹੋ ਜਾਂਦਾ। ਸਤਸੰਗਤ ਜੀ, ਜੋ ਕੁਛ ਆਪਾਂ ਵੇਖ ਰਹੇ ਹਾਂ ਨਾ, ਇਹ ਸਭ ਕੁਛ ਨਾਮ ਦੇ ਅਧੀਨ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜੋ ਕੁਛ ਬਣਿਆ ਇਹ ਸਾਰੇ ਨਾਮ ਦੇ ਆਸਰੇ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਜਾਵੇ ਨਾ ਉਹਨਾਂ ਨੂੰ ਸਭ ਕੁਛ ਹੀ ਪ੍ਰਾਪਤ ਹੁੰਦਾ ਹੈ।
ਕੋਈ ਹੋਰ ਸਰੀਕ ਨਾਹੀਂ ਤੁਧ ਪਾਸ।
ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਬਰਾਬਰ ਹੋਰ ਤੁਹਾਡੇ ਵਰਗਾ ਕੋਈ ਸਰੀਕ ਨਹੀਂ।
ਤੂੰ ਇੱਕੋ ਦਾਤਾ ਸਭ ਸਦਾ।
ਮਹਾਰਾਜ ਤੁਸੀਂ ਸਾਰਿਆਂ ਜੀਵਾਂ ਦੇ ਇੱਕੋ ਹੀ ਦਾਤਾ ਹੋ। ਦਾਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਸਾਰਿਆਂ ਨੂੰ ਦਾਤਾ ਦੇਣ ਵਾਲਾ ਇੱਕ ਹੈ। ਸਤਸੰਗਤ ਜੀ ਕੋਈ ਵੱਖਰੇ ਵੱਖਰੇ ਨਹੀਂ, ਮੈਂ ਵੀ ਬੇਨਤੀ ਕਰਾਂ। ਠੀਕ ਹੈ, ਮਨੁੱਖ ਨੇ ਸੰਸਾਰ ਵਿੱਚ ਆ ਕਰਕੇ ਵੱਖਰੇ ਵੱਖਰੇ ਦਾਤੇ ਚੁਣ ਲਏ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਾਤਾ ਇੱਕੋ ਹੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਹੇ। ਅਸੀਂ ਬੋਲਣ ਦੇ ਵਿੱਚ ਵੀ ਉਹਨੂੰ ਵੱਖਰਾ ਵੱਖਰਾ ਬੋਲਦੇ ਹਾਂ, ਦਾਤਾ ਵੀ ਵੱਖਰਾ ਵੱਖਰਾ ਮੰਨਿਆ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ, ਹੈ ਇੱਕ ਹੈ। ਇੱਕ ਓਅੰਕਾਰ, ਉਹ ਪਰਮੇਸ਼ਰ ਇੱਕ ਹੈ। ਸਾਰੇ ਜੀਵ ਜੰਤੂ ਉਹਦੇ ਪੈਦਾ ਕੀਤੇ ਹੋਏ ਨੇ। ਸਾਰਿਆਂ ਨੂੰ ਧਨ ਪਦਾਰਥ ਦੇਣ ਵਾਲਾ ਉਹ ਪਰਮੇਸ਼ਰ ਆਪ ਹੈ। ਤੇ ਸਤਿਗੁਰੂ ਜੀ ਕਹਿੰਦੇ ਤੂੰ ਇੱਕੋ ਦਾਤਾ ਸਭ ਸਦਾ। ਤੇ ਇੱਕ ਦਾਤੇ ਵਾਹਿਗੁਰੂ ਨੇ ਜੋ ਕੁਛ ਵੀ ਜੀਵ ਦੇ ਮੱਥੇ ਤੇ ਲਿਖਿਆ ਹੈ ਨਾ, ਉਹ ਇਸ ਜੀਵ ਨੂੰ ਅਵੱਛ ਮਿਲਣਾ ਹੈ। ਤੇ ਸਤਸੰਗਤ ਜੀ, ਜਿਹੜੀ ਚੀਜ਼ ਨਹੀਂ ਨਾ ਲਿਖੀ, ਕਈ ਵਾਰ ਮਨੁੱਖ ਉਹਦੇ ਬਾਬਤ ਯਤਨ ਕਰਦਾ ਪਰ ਉਹ ਇਹਨੂੰ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਲਿਖੀ ਨਹੀਂ ਤੇ ਪ੍ਰਾਪਤ ਕਿਵੇਂ ਕਰ ਲਵੇਗਾ। ਜਿਹੜੀ ਵਸਤੂ ਲਿਖੀ ਉਹ ਇਹਨੂੰ ਅਵੱਛ ਮਿਲਦੀ ਹੈ। ਸਤਿਗੁਰੂ ਜੀ ਕਹਿੰਦੇ ਹੇ ਅਕਾਲ ਪੁਰਖ, ਤੁਸੀਂ ਸਾਰਿਆਂ ਜੀਵ ਜੰਤੂਆਂ ਦੇ ਇੱਕੋ ਹੀ ਦਾਤਾ ਹੋ।
ਹਰ ਪਹਿ ਅਰਦਾਸ।
ਹੇ ਹਰੀ ਵਾਹਿਗੁਰੂ ਜੀ, ਸਾਰੇ ਜੀਵ ਜੰਤੂ ਆਪ ਜੀ ਦੇ ਪਾਸ ਹੀ ਅਰਦਾਸ ਬੇਨਤੀ ਕਰਦੇ ਹਨ।
ਜਿਸ ਦੇ ਤੁਧ ਪਾਵੈ ਤਿਸ ਦੇ ਤੂੰ ਮਨ ਲੈਹੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਸ ਦੀ ਉਸ ਵਾਹਿਗੁਰੂ ਨੂੰ ਅਰਦਾਸ ਬੇਨਤੀ ਚੰਗੀ ਲੱਗੇ ਉਸ ਦੀ ਉਹ ਮੰਨ ਲੈਂਦਾ ਹੈ। ਅਰਦਾਸ ਬੇਨਤੀ ਤੇ ਸਾਰੇ ਹੀ ਕਰਦੇ ਹਾਂ, ਕੋਈ ਲਾਲਚ ਕਰਕੇ ਕਰਦਾ ਹੈ, ਕੋਈ ਨਿਸ਼ਕਾਮ ਹੋ ਕੇ ਕਰਦਾ ਹੈ। ਹੁਣ ਪ੍ਰਵਾਨ ਕਿਹਦੀ ਹੁੰਦੀ ਹੈ, ਸੱਚੇ ਪਾਤਸ਼ਾਹ ਹੀ ਜਾਣਦੇ ਨੇ। ਸਤਸੰਗਤ ਜੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਿਹੜਾ ਜਨ ਬਣ ਕੇ, ਸੇਵਕ ਬਣ ਕੇ ਅਰਦਾਸ ਕਰਦਾ ਹੈ ਨਾ, ਉਹਦੀ ਕੀਤੀ ਹੋਈ ਅਰਦਾਸ ਕਦੇ ਬੇਅਰਥ ਨਹੀਂ ਜਾਂਦੀ। ਅਸੀਂ ਜਦੋਂ ਸਿੱਖ ਇਤਿਹਾਸ ਪੜ੍ਹਦੇ ਹਾਂ, ਸਿੱਖ ਇਤਿਹਾਸ ਦੇ ਅੰਦਰ ਅਕਾਲੀ ਫੂਲਾ ਸਿੰਘ ਨੇ ਅਰਦਾਸ ਕੀਤੀ, ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਕੀਤੀ ਅਟਕ ਤੋਂ ਪਾਰ ਹੋਣ ਵਾਸਤੇ, ਅਟਕ ਨੇ ਰਸਤਾ ਦੇ ਦਿੱਤਾ। ਅਕਾਲੀ ਫੂਲਾ ਸਿੰਘ ਨੇ ਕਿਲ੍ਹਾ ਫਤਿਹ ਕੀਤਾ। ਅਰਦਾਸ ਕਦੇ ਬਿਰਥੀ ਨਹੀਂ ਜਾਂਦੀ, ਅਰਦਾਸ ਦਾ ਫਲ ਜ਼ਰੂਰ ਪ੍ਰਾਪਤ ਹੁੰਦਾ ਹੈ, ਪਰ ਜੇ ਕੋਈ ਮਨ ਬਿਰਤੀ ਨੂੰ ਏਕਾਗਰ ਕਰਕੇ ਅਰਦਾਸ ਕਰਦਾ ਹੈ ਤੇ ਅਰਦਾਸ ਪ੍ਰਵਾਨ ਹੁੰਦੀ ਹੈ। ਜਿਸ ਦੀ ਤੁਧ ਭਾਵ ਹੈ ਤਿਸ ਦੀ ਤੂੰ ਮੰਨ ਲਹੇ। ਹੇ ਸੱਚੇ ਪਾਤਸ਼ਾਹ, ਜਿਸ ਦੀ ਬੇਨਤੀ ਆਪ ਜੀ ਨੂੰ ਭਾ ਜਾਵੇ ਉਸ ਦੀ ਬੇਨਤੀ, ਉਸ ਦੀ ਅਰਦਾਸ ਤੁਸੀਂ ਮੰਨ ਲੈਂਦੇ ਹੋ।
ਜਨ ਸਾਬਾਸ।
ਸਤਿਗੁਰੂ ਜੀ ਕਹਿੰਦੇ ਐਸੇ ਜਨ ਨੂੰ ਸ਼ਾਬਾਸ਼ ਹੈ, ਸ਼ਾਬਾਸ਼ ਹੈ ਉਸਦੇ ਜਿਹਦੀ ਅਰਦਾਸ ਮੰਨੀ ਜਾਂਦੀ ਹੈ, ਜਿਹਦੀ ਅਰਦਾਸ ਉਸ ਵਾਹਿਗੁਰੂ ਦੇ ਦਰ ਕਬੂਲ ਹੋ ਜਾਂਦੀ ਹੈ। ਐਸੇ ਜਨ ਨੂੰ ਦੁਨੀਆਂ ਦੇ ਲੋਕ ਸ਼ਾਬਾਸ਼ ਦਿੰਦੇ ਹਨ।
ਸਭ ਤੇਰਾ ਚੂਜ ਵਰਤਦਾ,
ਹੇ ਸੱਚੇ ਪਾਤਸ਼ਾਹ ਜੀ ਸਾਰੇ ਤੇਰਾ ਹੀ ਚੂਜ ਵਰਤਦਾ ਹੈ। ਦੁਨੀਆਂ ਦੇ ਅੰਦਰ ਜੋ ਕੁਛ ਵੀ ਹੋ ਰਿਹਾ ਇਹ ਸਭ ਕੁਛ ਆਪ ਜੀ ਦੇ ਹੁਕਮ ਵਿੱਚ ਹੈ।
ਦੁੱਖ ਸੁੱਖ ਤੁਧ ਪਾਸ,
ਹਾਂ ਦੁੱਖ ਸੁੱਖ ਗਮੀ ਖੁਸ਼ੀ ਇਹ ਸਭ ਕੁਛ ਤੁਹਾਡੇ ਕੋਲ ਹੈ, ਕਿਉਂਕਿ ਗਮੀ ਖੁਸ਼ੀ ਵੀ ਪਰਮੇਸ਼ਰ ਦਿੰਦਾ, ਦੁੱਖ ਸੁੱਖ ਵੀ ਪਰਮੇਸ਼ਰ ਵੱਲੋਂ ਹੀ ਮਿਲਦਾ, ਪਰ ਮਿਲਦਾ ਸਾਡੇ ਕਰਮਾਂ ਅਨੁਸਾਰ ਹੈ। ਜੈਸੇ ਜੈਸੇ ਕਿਸੇ ਨੇ ਕਰਮ ਕੀਤੇ ਹੁੰਦੇ ਨੇ ਵੈਸਾ ਵੈਸਾ ਹੀ ਉਹਨੂੰ ਦੁੱਖ ਸੁੱਖ ਖੁਸ਼ੀ ਗਮੀ ਦਾਤਾਂ ਪ੍ਰਾਪਤ ਹੁੰਦੀਆਂ ਨੇ। ਪਰ ਸਤਿਗੁਰੂ ਜੀ ਕਹਿੰਦੇ ਇਹ ਸਭ ਕੁਛ ਵਾਹਿਗੁਰੂ ਆਪ ਜੀ ਦੇ ਕੋਲ ਹੈ। ਅਸੀਂ ਬਹੁਤੇ ਤਾਂ ਸੁੱਖ ਮੰਗਦੇ ਹਾਂ ਪਰ ਦੁੱਖ ਕਦੇ ਮੰਗਿਆ ਨਹੀਂ, ਤੇ ਪਰ ਸਤਿਗੁਰੂ ਜੀ ਕਹਿੰਦੇ ਦੁੱਖ ਸਾਰਿਆਂ ਤੋਂ ਅੱਗੇ ਹੁੰਦਾ ਹੈ। ਦੁੱਖ ਦੀ ਕਦੇ ਕਿਸੇ ਨੇ ਮੰਗ ਨਹੀਂ ਕੀਤੀ ਵੀ ਮੈਂ ਦੁਖੀ ਹੋਵਾਂ ਮੇਰਾ ਪਰਿਵਾਰ ਦੁਖੀ ਹੋਵੇ, ਨਹੀਂ ਕਦੇ ਨਹੀਂ ਕਿਸੇ ਕਿਹਾ। ਪਰ ਸਤਿਗੁਰੂ ਜੀ ਕਹਿੰਦੇ ਦੁੱਖ ਸਾਰਿਆਂ ਤੋਂ ਅੱਗੇ ਹੁੰਦਾ, ਮੰਗਦੇ ਸੁੱਖ ਹਾਂ ਪਰ ਦੁੱਖ ਅੱਗੇ ਆ ਜਾਂਦਾ। ਕੁਛ ਐਸੀਆਂ ਵਸਤੂਆਂ ਨੇ ਜਿਹੜੀਆਂ ਅਸੀਂ ਮੰਗਦੇ ਨਹੀਂ ਪਰ ਪਰਮੇਸ਼ਰ ਸਾਨੂੰ ਉਹ ਦੇ ਹੀ ਜਾਂਦਾ, ਕਿਉਂਕਿ ਇਹ ਸਭ ਕੁਛ ਉਸ ਵਾਹਿਗੁਰੂ ਦੇ ਕੋਲ ਹੈ। ਇਸ ਕਰਕੇ ਉਹ ਦਾਤਾਰ ਹੈ, ਜੋ ਚਾਹੇ ਸਤਸੰਗਤ ਜੀ ਉਹ ਦੇ ਸਕਦਾ, ਜੋ ਚਾਹੇ ਉਹ ਸਾਡੇ ਤੋਂ ਲੈ ਸਕਦਾ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਅਸੀਂ ਬਾਹਰ ਮੁੱਖ ਕਿਸੇ 'ਤੇ ਜਿੱਤ ਪ੍ਰਾਪਤ ਕਰਨ ਦੀ ਬਜਾਏ ਗੁਰੂ ਸ਼ਬਦ ਨਾਲ ਜੁੜ ਕੇ ਸਤਸੰਗਤ ਜੀ ਆਪਣੇ ਮਨ ਨੂੰ ਜਿੱਤ ਲਈਏ। ਮਨ ਨੂੰ ਜਿੱਤ ਲਿਆ ਤਾਂ ਫਿਰ ਸਾਰਾ ਜਗਤ ਹੀ ਸਾਡੇ ਅਧੀਨ ਹੋਵੇਗਾ ਜੀ।
ਜਿਸ ਦੀ ਤੁਧ ਪਾਵੈ ਤਿਸ ਦੀ ਤੂੰ ਮਨ ਲੈ, ਸੋ ਜਨ ਪਾਵੈ ਸਭ ਤੇਰਾ ਤੂਜ ਵਰਤਦਾ, ਦੁੱਖ ਸੁਖ ਤੁਧ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।